ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਾਂ ਕਹਿਣ ਕਤੇਬਾ, ਅਸਲੋ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਪੌੜੀ ਵਿੱਚ ਜਿਵੇਂ ਅਸੀਂ ਸਮਝਿਆ ਸੀ ਕਿ ਉਹ ਕਿਹੜਾ ਵੇਲਾ ਸੀ, ਉਦੋਂ ਕੀ ਤਰੀਕ ਸੀ, ਕੀ ਦਿਨ ਸੀ ਉਦੋਂ ਜਦੋਂ ਇਹ ਸੰਸਾਰ ਦੀ ਰਚਨਾ ਹੋਈ ਸੀ, ਨਾ ਇਸ ਗੱਲ ਦਾ ਪਤਾ ਪੰਡਤਾਂ ਨੂੰ ਅਤੇ ਨਾ ਹੀ ਕਾਜ਼ੀਆਂ ਨੂੰ ਲੱਗ ਸਕਿਆ, ਨਹੀਂ ਉਹਨਾਂ ਨੇ ਆਪਦੇ ਗ੍ਰੰਥਾਂ ਵਿੱਚ ਸੰਸਾਰ ਦੇ ਬਣਨ ਬਾਰੇ ਲਿਖ ਦੇਣਾ ਸੀ। ਸੰਸਾਰ ਬਣਨ ਦੀ ਤਰੀਕ, ਵਾਰ, ਰੁੱਤ ਅਤੇ ਮਹੀਨਾ ਨਾ ਕੋਈ ਜੋਗੀ ਅਤੇ ਨਾ ਹੀ ਕੋਈ ਮਨੁੱਖ ਜਾਣ ਸਕਦਾ। ਗੁਰੂ ਸਾਹਿਬ ਕਹਿੰਦੇ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੇ ਸੋਈ। ਜਿਸ ਕਰਤੇ ਨੇ ਇਹ ਜਗ ਰਚਨਾ ਬਣਾਈ ਹੈ ਉਹ ਆਪ ਹੀ ਜਾਣਦਾ। ਉਸ ਮਾਲਕ ਦੀ ਬੇਅੰਤ ਕੁਦਰਤ ਦਾ ਕੋਈ ਅੰਦਾਜ਼ਾ ਲਾ ਹੀ ਨਹੀਂ ਸਕਦਾ, ਅਤੇ ਜਿਹੜਾ ਆਪਦੀ ਅਕਲ ਦੇ ਹਿਸਾਬ ਨਾਲ ਦੱਸਣ ਦੀ ਕੋਸ਼ਿਸ਼ ਵੀ ਕਰਦਾ ਉਹ ਵੀ ਦੁਨੀਆ 'ਤੇ ਖੁਆਰੀ ਹੀ ਪਾਉਂਦਾ। ਸਾਨੂੰ ਐਵੇਂ ਜੱਗ ਬਣਨ ਦੇ ਅੰਦਾਜ਼ੇ ਲਾਉਣੇ ਹੀ ਨਹੀਂ ਚਾਹੀਦੇ। ਚਲੋ ਜੇਕਰ ਕੋਈ ਜਾਣ ਵੀ ਲਵੇ ਕਿ ਇਹ ਜੱਗ ਕਦੋਂ ਬਣਿਆ ਸੀ, ਉਹਦੇ ਨਾਲ ਵੀ ਕੀ ਹੋਵੇਗਾ। ਸਾਡਾ ਮਕਸਦ ਚੰਗੇ ਗੁਣ ਧਾਰਨ ਕਰਕੇ ਇੱਕ ਚੰਗੇ ਇਨਸਾਨ ਅਤੇ ਚੰਗੇ ਸੰਸਾਰ ਦੀ ਰਚਨਾ ਕਰਨਾ ਹੋਣਾ ਚਾਹੀਦਾ। ਪਰ ਧਾਰਮਿਕ ਲੋਕ ਆਪਦੇ ਵੱਲੋਂ ਇੱਦਾਂ ਦੇ ਅੰਦਾਜ਼ੇ ਦੱਸਦੇ ਨੇ ਜਿਨ੍ਹਾਂ ਨੂੰ ਕੋਈ ਬੰਦਾ ਕਿਸੇ ਵੀ ਕਸਵੱਟੀ 'ਤੇ ਮਾਪ ਕੇ ਦੇਖ ਹੀ ਨਹੀਂ ਸਕਦਾ। ਜਿਵੇਂ ਬ੍ਰਾਹਮਣ ਲੋਕ ਸਤਯੁੱਗ, ਤ੍ਰੇਤਾ ਯੁੱਗ, ਦੁਆਪਰ ਯੁੱਗ ਅਤੇ ਕਲਯੁੱਗ ਦੀਆਂ ਉਮਰਾਂ ਲੱਖਾਂ ਕਰੋੜਾਂ ਸਾਲ ਦੱਸਦੇ ਨੇ, ਜਿਵੇਂ ਅੱਜ ਕੱਲ੍ਹ ਕਲਯੁੱਗ ਦੀ ਉਮਰ 4,32,000 ਸਾਲ ਦੱਸੀ ਜਾਂਦੀ ਹੈ, ਅਤੇ ਕਿਹਾ ਜਾਂਦਾ ਕਿ 5,000 ਸਾਲ ਲੰਘ ਗਏ ਅਤੇ ਹੁਣ ਕਲਯੁੱਗ 4,27,000 ਸਾਲ ਦਾ ਰਹਿ ਗਿਆ। ਪਹਿਲੀ ਗੱਲ ਇਹ ਕਿ ਸਾਰੇ ਯੁੱਗਾਂ ਦਾ ਸਮਾਂ ਮਾਪਿਆ ਕਿਵੇਂ, ਅਤੇ ਜਿੰਨੀ ਕਲਯੁੱਗ ਦੀ ਉਮਰ 4,27,000 ਸਾਲ ਰਹਿ ਵੀ ਗਈ ਹੈ, ਉਹਦੇ ਨਾਲ ਸਾਡਾ ਕੀ ਫਾਇਦਾ ਅਤੇ ਨੁਕਸਾਨ। ਇੰਨੇ ਸਾਲ ਤਾਂ ਅਸੀਂ ਜੀਣ ਵੀ ਨਹੀਂ ਲੱਗੇ ਜਿਹੜੀ ਅਸੀਂ ਫਿਕਰ ਕਰੀਏ। ਸਿੱਖੀ ਇਹਨਾਂ ਯੁੱਗਾਂ ਨੂੰ ਮਨ ਦੀ ਅਵਸਥਾ ਦੇ ਆਧਾਰ 'ਤੇ ਮੰਨਦੀ ਹੈ। ਜਿਨ੍ਹਾਂ ਦੇ ਮਨ ਵਿੱਚ ਸੰਤੋਖ ਹੈ, ਸਬਰ ਹੈ, ਉਹ ਸਤਯੁੱਗ ਵਿੱਚ ਰਹਿੰਦੇ ਨੇ। ਜਿਨ੍ਹਾਂ ਦੇ ਮਨ ਵਿੱਚ ਕੂੜ ਪ੍ਰਧਾਨ ਹੈ, ਉਹ ਵਿਕੇ ਹੋਏ ਲਾਲਚੀ ਲੋਕ ਕਲਯੁੱਗ ਵਿੱਚ ਰਹਿੰਦੇ ਨੇ। ਇੱਦਾਂ ਦੇ ਧਾਰਮਿਕ ਲੋਕ ਮਾਲਕ ਦੀ ਬਣਾਈ ਇਸ ਬੇਅੰਤ ਕੁਦਰਤ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦਾ ਅੰਦਾਜ਼ਾ ਲਾ ਕੇ ਆਪਦੇ ਆਪ ਦੇ ਹਿਸਾਬ ਨਾਲ ਦੱਸਦੇ ਨੇ। ਅਸੀਂ ਬਹੁਤ ਵਾਰੀ ਸਿੱਖ ਪ੍ਰਚਾਰਕਾਂ ਨੂੰ ਸਟੇਜਾਂ ਤੋਂ ਕਹਿੰਦੇ ਸੁਣਿਆ ਹੈ ਕਿ ਗੁਰੂ ਸਾਹਿਬ ਨੇ ਦੱਸਿਆ ਕਿ ਲੱਖਾਂ ਹੀ ਪਤਾਲ ਨੇ ਅਤੇ ਲੱਖਾਂ ਹੀ ਆਕਾਸ਼ ਨੇ। ਨਾ ਭਾਈ, ਮਾਲਕ ਦੀ ਇਸ ਬੇਅੰਤ ਕੁਦਰਤ ਦਾ ਲੇਖਾ ਲਿਖਿਆ ਹੀ ਨਹੀਂ ਜਾ ਸਕਦਾ। ਗੁਰੂ ਸਾਹਿਬ ਨੇ ਸਾਨੂੰ ਇਸ 22ਵੀਂ ਪੌੜੀ ਵਿੱਚ ਦੱਸਿਆ ਹੈ, ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਇਹਦੇ ਵਿੱਚ ਲੱਖ ਸ਼ਬਦ ਦਿਲੀ ਦੀਪਕ ਹੈ, ਮਤਲਬ ਇਹ ਸ਼ਬਦ ਲੈਫਟ ਰਾਈਟ ਦੋਨੋਂ ਪਾਸੇ ਯੂਜ਼ ਹੋਏਗਾ, ਮਤਲਬ ਲੱਖਾਂ ਹੀ ਪਤਾਲ ਅਤੇ ਲੱਖਾਂ ਹੀ ਆਕਾਸ਼। ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਇਹ ਗੱਲ ਵੇਦ ਕਹਿੰਦੇ ਨੇ ਕਿ ਧਰਤੀ ਥੱਲੇ ਲੱਖਾਂ ਹੀ ਹੋਰ ਪਤਾਲ ਨੇ ਅਤੇ ਆਕਾਸ਼ ਵਿੱਚ ਲੱਖਾਂ ਹੀ ਹੋਰ ਆਕਾਸ਼ ਨੇ, ਪਰ ਉਹ ਵੀ ਲੱਭ ਲੱਭ ਕੇ ਥੱਕ ਗਏ ਪਰ ਅਖੀਰ ਅੰਤ ਨਹੀਂ ਪਾ ਸਕੇ। ਉਹਨਾਂ ਨੇ ਵੀ ਬਸ ਇੰਨਾ ਕਹਿਤਾ ਕਿ ਲੱਖਾਂ ਹੀ ਪਤਾਲ ਅਤੇ ਲੱਖਾਂ ਹੀ ਆਕਾਸ਼ ਨੇ। ਸਹਿਸ 18 ਕਹਿਣ ਕਤੇਬਾ, ਅਸਲੂ ਇੱਕ ਧਾਤ। ਇੱਦਾਂ ਹੀ ਮੁਸਲਮਾਨਾਂ ਅਤੇ ਈਸਾਈਆਂ ਦੀਆਂ ਕਿਤਾਬਾਂ ਕਹਿੰਦੀਆਂ ਨੇ ਕਿ ਸਹਿਸ 18 ਮਤਲਬ 18,000 ਆਲਮ ਨੇ, ਮਤਲਬ 18,000 ਹੋਰ ਜਹਾਨ ਨੇ। ਅਸਲੂ ਇੱਕ ਧਾਤ, ਮੁੱਢ ਇੱਕ ਰੱਬ ਨੂੰ ਹੀ ਮੰਨਦੇ ਨੇ। ਰੱਬ ਅੱਲਾ ਇੱਕ ਨੂੰ ਹੀ ਮੰਨਦੇ ਨੇ, ਪਰ ਉਸ ਮਾਲਕ ਦਾ ਅੰਦਾਜ਼ਾ ਵੀ ਲਾਉਂਦੇ ਨੇ ਕਿ 18,000 ਹੋਰ ਜਹਾਨ ਨੇ। ਲੇਖਾ ਹੋਏ ਤਾਂ ਲਿਖੀ ਹੈ, ਲੇਖੇ ਹੋਏ ਵਿਨਾਸ਼। ਪਰ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਕਿ ਲੇਖਾ ਤਾਂ ਉਦੋਂ ਹੀ ਲਿਖਿਆ ਜਾ ਸਕਦਾ ਜੇ ਉਸ ਮਾਲਕ ਦਾ ਲੇਖਾ ਹੋ ਸਕੇ, ਮਤਲਬ ਤਾਂ ਹੀ ਕੋਈ ਲਿਖੇ ਜਿਸਨੇ ਉਸ ਮਾਲਕ ਦੀ ਰਚਨਾ ਨੂੰ ਪੂਰੀ ਤਰ੍ਹਾਂ ਨਾਲ ਮਾਪ ਲਿਆ ਹੈ। ਲੇਖਾ ਕਰਦੇ ਕਰਦੇ ਗਿਣਤੀਆਂ ਦੇ ਹਿੱਸੇ ਮੁੱਕ ਜਾਣਗੇ, ਪਰ ਉਸ ਮਾਲਕ ਦਾ ਲੇਖਾ ਜੋਖਾ ਨਹੀਂ ਹੋ ਸਕਦਾ। ਇਸ ਲਈ ਉਸ ਮਾਲਕ ਨੂੰ ਮਾਪਣ ਦਾ ਐਵੇਂ ਕੋਈ ਨੰਬਰ ਦੇ ਦੇਣਾ, ਇਹ ਗੱਲ ਜਾਇਜ਼ ਨਹੀਂ। ਨਾਨਕ ਵੱਡਾ ਆਖੀ ਹੈ, ਆਪੇ ਜਾਣੇ ਆਪ। ਇਹ ਨਾਨਕ ਉਹ ਵੱਡਾ ਬੇਅੰਤ ਮਾਲਕ ਅਕਾਲ ਪੁਰਖ ਆਪ ਦੀਆਂ ਕਰਨੀਆਂ ਨੂੰ ਆਪ ਹੀ ਜਾਣਦਾ। ਉਸ ਬੇਅੰਤ ਮਾਲਕ ਨੂੰ ਮਾਪਿਆ ਨਹੀਂ ਜਾ ਸਕਦਾ। ਜਿਵੇਂ ਪਹਿਲਾਂ ਵੀ ਅਸੀਂ ਪੜ੍ਹਿਆ ਸੀ ਕਿ ਅਸੰਖ ਹੈ ਸਿਰ ਭਾਰ ਹੋਏ, ਅਸੰਖ ਮਤਲਬ ਬੇਅੰਤ ਸ਼ਬਦ ਕਹਿ ਕੇ ਵੀ ਸਿਰ 'ਤੇ ਭਾਰ ਹੀ ਹੁੰਦਾ, ਕਿਉਂਕਿ ਉਸਦੀ ਕੁਦਰਤ ਦਾ ਪੂਰੀ ਤਰ੍ਹਾਂ ਨਾਲ ਵਰਣਨ ਨਹੀਂ ਕੀਤਾ ਜਾ ਸਕਦਾ। ਗੁਰਬਾਣੀ ਸਾਨੂੰ ਬਹੁਤ ਸਾਰੇ ਵਹਿਮਾਂ ਵਿੱਚੋਂ ਕੱਢ ਕੇ ਸਾਡੇ ਸਿਰ ਦਾ ਭਾਰ ਹੌਲਾ ਕਰਦੀ ਹੈ। ਬਸ ਸਾਨੂੰ ਗੁਰਬਾਣੀ ਵਿਚਾਰ ਕੇ ਪੜ੍ਹਨ ਦੀ ਲੋੜ ਹੈ, ਗੁਰਬਾਣੀ ਸਮਝ ਕੇ ਪੜ੍ਹਨ ਦੀ ਲੋੜ ਹੈ। ਇਸ ਲਈ ਹਰ ਰੋਜ਼ ਦਾ ਭਾਵੇਂ ਇੱਕ ਹੀ ਸ਼ਬਦ ਪੜ੍ਹੋ, ਪਰ ਸ਼ਬਦਾਂ ਨੂੰ ਅਰਥਾਂ ਨਾਲ ਪੜ੍ਹ ਕੇ ਵਿਚਾਰ ਜ਼ਰੂਰ ਕਰੋ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਆਪਦੇ ਜੀਵਨ ਵਿੱਚ ਲਾਗੂ ਕਰਕੇ ਸੋਹਣਾ ਗੁਰਸਿੱਖੀ ਵਾਲਾ ਜੀਵਨ ਜੀਵੋ। ਕੱਲ੍ਹ ਨੂੰ ਅਸੀਂ 23ਵੀਂ ਪੌੜੀ ਦੀ ਵਿਚਾਰ ਕਰਾਂਗੇ। ਬਾਕੀ ਕੋਈ ਵੀ ਸੁਝਾਅ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਅਤੇ ਇਸ ਵਿਚਾਰ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।